ਦੀਪਕ ਜੀ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਗੱਲ ਨਵਨੀਤ ਚਤੁਰਵੇਦੀ ਤੋਂ ਸ਼ੁਰੂ ਕਰੀਏ। ਤੁਸੀਂ ਕੱਲ੍ਹ ਦੱਸਿਆ ਸੀ ਕਿ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਪਹੁੰਚ ਗਈ ਸੀ, ਗ੍ਰਿਫਤਾਰੀ ਹੋ ਗਈ ਹੈ ਜੀ ਹੁਣ?
ਬਿਲਕੁਲ ਜੀ, ਚੰਦ ਮਿੰਟ ਪਹਿਲਾਂ ਹੀ, ਆਪਾਂ ਜਦੋਂ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ ਉਸ ਤੋਂ ਚੰਦ ਮਿੰਟ ਪਹਿਲਾਂ ਹੀ ਰੋਪੜ ਪੁਲਿਸ ਨੇ ਉਹਨਾਂ ਨੂੰ ਆਪਣੀ ਕਸਟਡੀ 'ਚ ਲੈ ਲਿਆ ਅਤੇ ਉਹਨਾਂ ਨੂੰ ਰੋਪੜ ਲਿਜਾਇਆ ਗਿਆ। ਅਸਲ 'ਚ ਕੱਲ ਰਾਤ ਦਾ ਡਰਾਮਾ ਚੱਲ ਰਿਹਾ ਸੀ ਜਿਹੜਾ ਅੱਜ ਦਿਨ ਭਰ ਜਾਰੀ ਰਿਹਾ। ਵਿਜੇ ਜੀ, ਤੁਸੀਂ ਇਹ ਦੇਖੋ ਕਿ ਕੱਲ੍ਹ ਚੰਡੀਗੜ੍ਹ ਪੁਲਿਸ ਉਸਨੂੰ ਬਚਾ ਕੇ ਲੈ ਗਈ, ਆਪਣੇ SSP ਆਈ ਚੰਡੀਗੜ੍ਹ ਦੀ, ਹੈ ਬੱਤੀ ਲੱਗੀ ਗੱਡੀ ਦੇ ਵਿੱਚ, ਪਲੇਟ ਲੱਗੀ ਗੱਡੀ ਦੇ ਵਿੱਚ ਉਹਨੂੰ ਲਿਜਾਇਆ ਗਿਆ ਅਤੇ ਰੋਪੜ ਪੁਲਿਸ ਕਹਿੰਦੀ ਜੀ ਸਾਡੇ ਕੋਲ ਵਾਰੰਟ ਨੇ ਅਤੇ ਅਸੀਂ ਉਹਨੂੰ ਗ੍ਰਿਫਤਾਰ ਕਰਨਾ ਅਤੇ ਚੰਡੀਗੜ੍ਹ ਪੁਲਿਸ ਨੇ ਨੇੜੇ ਹੀ ਲੱਗਣ ਦਿੱਤਾ, ਉਹਨੂੰ 3 ਸੈਕਟਰ ਦੇ ਥਾਣੇ 'ਚ ਲੈ ਗਏ। ਮਤਲਬ ਜਿੰਨਾ ਤਾਮ ਝਾਮ ਬਚਾਉਣ ਆਇਆ ਉਸ ਤੋਂ ਲੱਗਦਾ ਸੀ ਕਿ ਉਹਦੇ ਪਿੱਛੇ ਕੋਈ ਤਾਕਤ ਕੰਮ ਕਰ ਰਹੀ ਹੈ। ਦੂਸਰੇ ਪਾਸੇ ਪੰਜਾਬ ਪੁਲਿਸ ਲਈ ਉਹਨੂੰ ਤੁਰੰਤ ਚੱਕਣਾ ਕਿੰਨਾ ਪ੍ਰੈਸ਼ਰ ਹੋਣਾ ਕਿ 1-2 ਨਹੀਂ 200 ਦੇ ਕਰੀਬ ਪੁਲਿਸ ਵਾਲੇ ਲਗਾਤਾਰ ਕੱਲ ਰਾਤ ਦੇ ਸੈਕਟਰ 3 ਦੇ ਥਾਣੇ ਨੂੰ ਘੇਰਾ ਪਾ ਕੇ ਬੈਠੇ ਨੇ ਤੇ ਜੇ ਉਹਨੂੰ ਬਚਾ ਕੇ ਚੰਡੀਗੜ੍ਹ ਦੀ SSP ਲੈ ਕੇ ਜਾਂਦੀ ਹੈ ਤਾਂ ਲੈਣ ਵੀ ਰੋਪੜ ਦਾ SSP ਆਉਂਦਾ
ਜੀ।
ਸੋ ਇਸ ਲਈ ਕਿੰਨਾ ਤਣਾਅ ਹੋਏਗਾ। ਫਿਰ ਅੱਜ ਜੀ ਦੋਵੇਂ ਧਿਰਾਂ, ਪੰਜਾਬ ਸਰਕਾਰ ਵੀ ਤੇ ਉਧਰੋਂ ਨਵਨੀਤ ਚਤੁਰਵੇਦੀ ਵੀ, ਦੋਵੇਂ ਧਿਰਾਂ ਹਾਈਕੋਰਟ ਪਹੁੰਚੀਆਂ। ਨਵਨੀਤ ਚਤੁਰਵੇਦੀ ਹਾਈਕੋਰਟ ਦੇ ਵਿੱਚ ਕਹਿੰਦਾ ਜੀ ਕਿ ਮੇਰੇ ਤਾਂ ਜੀ ਇਹਨਾਂ ਨੇ ਜਿਹੜੇ MLA ਸੀ ਉਹ ਡਰਾ ਤੇ ਜੀ, ਮਕਰਾ ਤੇ ਜੀ, ਇਹਨਾਂ ਨੇ ਨਾਮ ਉਹਨਾਂ ਦੇ ਪਹਿਲਾਂ ਜਨਤਕ ਕਰਤੇ ਸੀ, ਹੈ ਇਸ ਲਈ ਮੇਰੇ ਨਾਲ ਤਾਂ ਧੋਖਾ ਹੋ ਗਿਆ ਜੀ, ਮੇਰੀ ਜਾਨ ਨੂੰ ਵੀ ਖਤਰਾ ਹੈ ਜੀ, ਇਹ ਤਾਂ ਪਤਾ ਨਹੀਂ ਕਿੰਨੀ ਥਾਂ ਪਰਚਾ ਦਰਜ ਕਰੀ ਬੈਠੇ ਨੇ, ਮੈਨੂੰ ਦੱਸਦੇ ਨਹੀਂ ਜੀ, ਮੈਨੂੰ ਕੁਛ ਕਰਨ ਤੋਂ ਪਹਿਲਾਂ 10 ਦਿਨ ਦਾ ਨੋਟਿਸ ਦਿੱਤਾ ਜਾਵੇ ਜੀ। ਉਹਨੇ ਪਟੀਸ਼ਨ ਦਾਖਲ ਕਰਤੀ, ਅਗਾਊਂ ਜ਼ਮਾਨਤ ਵਾਲੀ ਵੀ ਅਰਜ਼ੀ ਲਾਤੀ। ਇੱਧਰ ਐਡਵੋਕੇਟ ਜਨਰਲ ਸਾਹਿਬ ਪੇਸ਼ ਹੋਏ ਪੰਜਾਬ ਦੇ, ਉਹ ਕਹਿੰਦੇ ਜੀ ਇਹ ਧੋਖਾਧੜੀ ਦਾ ਮਾਮਲਾ ਹੈ, ਇਸ ਦੇ ਉੱਤੇ ਤੁਰੰਤ ਗ੍ਰਿਫਤਾਰੀ ਦੀ ਸਾਨੂੰ ਮਨਜ਼ੂਰੀ ਦਿਓ ਕਿ ਜੀ ਚੰਡੀਗੜ੍ਹ ਪੁਲਿਸ ਸਾਨੂੰ ਕਸਟਡੀ ਨਹੀਂ ਦਿੰਦੀ, ਉਹ ਆਪ ਇਹਨੂੰ ਲੁਕੋ ਕੇ ਬੈਠੀ ਹੈ, ਆਪਣੀ ਹਿਰਾਸਤ 'ਚ ਲੈ ਕੇ ਬੈਠੀ ਹੈ ਨਾ, ਕਿ 3 ਸੈਕਟਰ ਦੇ ਥਾਣੇ 'ਚ ਉਹਨੂੰ ਸ਼ਰਨ ਦਿੱਤੀ ਹੋਈ ਹੈ ਜੀ। ਤੇ ਮਾਣਯੋਗ ਹਾਈਕੋਰਟ ਨੇ ਦੋਵਾਂ ਧਿਰਾਂ ਦੀ ਸੁਣੀ, ਦੋਵਾਂ ਧਿਰਾਂ ਦੇ ਹਵਾਲੇ ਨਾਲ ਨੋਟਿਸ ਕੱਢੇ ਤੇ 4 ਤਰੀਕ ਪਾਤੀ ਕਿ ਅਗਲੀ 4 ਨੂੰ ਆਇਓ, ਕੋਈ ਨਾ ਕਰਾਂਗੇ ਸੁਣਵਾਈ, ਉਦੋਂ ਤੱਕ ਕੋਈ ਸਖ਼ਤੀ ਨਾਲ ਕਿਸੇ ਤਰੀਕੇ ਨਾਲ ਅੱਗੇ ਨਹੀਂ ਵਧਣਾ। ਉੱਧਰ ਮਾਣਯੋਗ ਰੋਪੜ ਅਦਾਲਤ ਨੇ ਨਵੇਂ ਸਿਰੇ ਤੋਂ ਹੁਕਮ ਜਾਰੀ ਕਰਦਿਆਂ ਕਿਹਾ ਵੀ ਕਿ ਇਹ ਕਿੱਦਾਂ ਚੰਡੀਗੜ੍ਹ ਦੇ SSP ਨੂੰ, ਹੈ ਉਸ ਥਾਣੇ ਦੇ ਮਤਲਬ SHO ਨੂੰ ਬਕਾਇਦਾ ਨਾਮ ਲੈ ਕੇ ਹਦਾਇਤ ਜਾਰੀ ਕੀਤੀ ਕਿ ਵੀ ਜਦੋਂ ਇੱਕ ਬਰੰਟ ਨਿਕਲੇ ਨੇ, ਇੱਕ ਜ਼ਿਲ੍ਹੇ ਦੀ ਪੁਲਿਸ ਉਸ ਬੰਦੇ ਨੂੰ ਲੈਣ ਆ ਰਹੀ ਹੈ, ਉਹਦੇ ਉੱਤੇ ਧੋਖਾਧੜੀ ਦਾ ਮਾਮਲਾ ਹੈ, ਤਾਂ ਤੁਹਾਡੀ ਪੁਲਿਸ ਉਹਨੂੰ ਸਹਿਯੋਗ ਕਰੇ ਤੇ ਇਹਨਾਂ ਹੁਕਮਾਂ ਦੀ ਤੁਰੰਤ ਤਾਮੀਲ ਹੋਵੇ। ਸੋ ਜਦੋਂ ਇਹ ਸ਼ਾਮ ਤੱਕ ਇਹ ਨਵੇਂ ਹੁਕਮ ਆਏ, ਹੈ ਅਦਾਲਤ ਤੋਂ, ਰੋਪੜ ਅਦਾਲਤ ਤੋਂ, ਤੇ ਫਿਰ ਇੱਕ ਵਾਰ ਪੁਲਿਸ ਅਧਿਕਾਰੀਆਂ 'ਚ ਤਾਲਮੇਲ ਹੋਇਆ ਤੇ ਆਖਰ ਹੁਣ ਉਸ ਨੂੰ ਰੋਪੜ ਪੁਲਿਸ ਲੈ ਕੇ ਰੋਪੜ ਨੂੰ ਚਲੀ ਗਈ। ਸੋ ਚਤੁਰਵੇਦੀ ਦੀ ਚਤਰਾਈ ਉਸ ਨੂੰ ਗ੍ਰਿਫਤਾਰ ਕਰਾ ਗਈ ਤੇ ਹੁਣ ਪਤਾ ਨਹੀਂ ਜਿੰਨੇ ਥਾਵਾਂ ਤੇ ਪਰਚੇ ਨੇ ਕੀ ਉਨੇ ਥਾਵਾਂ ਦੀਆਂ ਕੱਲ੍ਹ ਨੂੰ ਗ੍ਰਿਫਤਾਰੀਆਂ ਪਈ ਜਾਣਗੇ, ਇੱਕ ਜਮਾਨਤ ਹੋ ਜਾ ਕਰੂ ਅਗਲੀ ਗ੍ਰਿਫਤਾਰੀ ਕਿ ਪਹਿਲੀ ਵਾਰ ਕੇਜਰੀਵਾਲ ਜੀ ਨੂੰ ਲੱਗਿਆ ਕਿ ਲੈ ਮੈਂ ਪੁਲਿਸ ਦੀ ਤਾਕਤ ਹੁਣ ਵਰਤੀ ਆ, ਕਦੇ ਲਾਂਬਾ ਦੇ ਖਿਲਾਫ, ਕਦੇ ਕੁਮਾਰ ਵਿਸ਼ਵਾਸ ਦੇ ਖਿਲਾਫ ਪੰਜਾਬ ਪੁਲਿਸ 'ਚ ਇਸੇ ਰੋਪੜ ਥਾਣਿਆਂ 'ਚ ਪਰਚੇ ਕਰਾਏ ਸੀ, ਹੈ ਨਾ, ਕਦੇ ਬੱਗੇ ਨੂੰ ਚੱਕ ਲਿਆਏ ਸੀ ਤੇ ਉਹ ਫਿਰ ਅਗਲੇ ਛੁਡਾ ਕੇ ਲੈ ਗਏ ਸੀ। ਸੋ ਕੇਜਰੀਵਾਲ ਦੀ ਇੱਛਾ ਲਗਾਤਾਰ ਰਹੀ ਹੈ, ਪਰ ਇਹ ਮਸਲਾ ਇੱਛਾ ਦਾ, ਕਿਸੇ ਰਾਜਨੀਤਿਕ ਬਦਲੇ ਦਾ ਨਹੀਂ ਹੈ। ਸਵਾਲ ਇਹ ਸੱਚ ਜਾਣਨ ਦਾ ਕਿ ਕੀ MLA ਦੇ ਦਸਤਖਤ ਸੀ, ਜੇ MLA ਨੇ ਦਸਤਖਤ ਅਸਲੀ ਕੀਤੇ ਸੀ ਤਾਂ ਫਿਰ ਕਿਹਦੇ ਦਬਾਅ ਹੇਠ ਕੀਤੇ, ਕਿਹਦੇ ਕਹੇ ਤੇ ਕੀਤੇ, ਕਿ ਉਹਨਾਂ ਦੇ ਖਿਲਾਫ਼ ਵੀ ਕੋਈ ਕਾਰਵਾਈ ਬਣਦੀ ਹੈ ਕਿ ਹਾਂ ਪਾਰਟੀ ਲਾਈਨ ਤੋਂ ਹਟ ਕੇ ਕਿਵੇਂ ਚਲੇ ਗਏ। ਜੇ ਚਤੁਰਵੇਦੀ ਨੇ ਜਾਣ ਬੁੱਝ ਕੇ ਉਹਨਾਂ ਦੇ ਸਾਈਨ ਆਪ ਕੀਤੇ ਨੇ, ਫਿਰ 420 ਦਾ ਕੇਸ ਬਣਦਾ, ਫਿਰ ਤਾਂ ਪੂਰਨ ਤੌਰ 'ਤੇ ਉਹਦੇ ਖਿਲਾਫ਼, ਅਤੇ ਉਹਦੇ ਪਿੱਛੇ ਕਿਹੜੀ ਤਾਕਤ ਸੀ ਜਿਹੜੀ ਪੁਲਿਸ ਤੱਕ ਉਹਨੂੰ ਇੰਨੀ ਲਾਲ ਲਸ਼ਕਰ ਬਚਾਉਣ ਆ ਰਿਹਾ। ਇਸ ਲਈ ਇਹ ਅਜੇ ਮਾਮਲਾ ਅਗਾਂਹ ਤੱਕ ਜਾਂਦਾ ਦਿਖਦਾ। ਫਿਲਹਾਲ ਅੱਜ ਚਤੁਰਵੇਦੀ ਦੀ ਗ੍ਰਿਫਤਾਰੀ ਹੋ ਗਈ ਜੀ, ਅਤੇ ਉੱਧਰ ਰਜਿੰਦਰ ਗੁਪਤਾ ਇਕੱਲੇ ਸੀਗੇ, ਹੁਣ ਉਹਨਾਂ ਦਾ ਰਾਜਸਭਾ ਜਾਣਾ ਤੈਅ ਹੋ ਗਿਆ ਜੀ।
ਅਤੇ ਦੀਪਕ ਜੀ, IPS ਪੂਰਨ ਕੁਮਾਰ ਜਿਹੜੇ ਖੁਦਕੁਸ਼ੀ ਕਰ ਗਏ ਸੀ ਪਿਛਲੇ ਦਿਨੀ, ਤੁਸੀਂ ਉਹਦੇ ਬਾਰੇ ਅਪਡੇਟਸ ਵੀ ਸਾਂਝੀਆਂ ਕਰਦੇ ਰਹੇ ਹੋ, ਉਹਨਾਂ ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਅਤੇ ਨਾਲ ਹੀ ਉਹਨਾਂ ਦੀ ਪਤਨੀ ਦੇ ਉੱਪਰ FIR ਦਰਜ ਹੋ ਚੁੱਕੀ ਆ, ਕੀ ਵੇਰਵਾ ਜੀ?
ਬਿਲਕੁਲ ਜੀ, 9 ਦਿਨਾਂ ਬਾਅਦ ਆਖਰ ਪਰਿਵਾਰ ਨੇ ਸਹਿਮਤੀ ਪ੍ਰਗਟਾਈ ਅਤੇ ਫਿਰ ਮਤਲਬ IPS ਅਧਿਕਾਰੀ ਪੂਰਨ ਕੁਮਾਰ ਹੋਰਾਂ ਨੂੰ ਅੱਜ ਪੋਸਟਮਾਰਟਮ ਲਈ PGI ਲਿਜਾਇਆ ਗਿਆ ਉਹਨਾਂ ਦੀ ਬੋਡੀ ਨੂੰ, ਅਤੇ ਉਸ ਦਾ ਪੋਸਟਮਾਰਟਮ ਤੋਂ ਬਾਅਦ ਉਹਨਾਂ ਦੀ ਉਸ ਮ੍ਰਿਤਕ ਦੇਹ ਨੂੰ ਫਿਰ ਉਹਨਾਂ ਦੇ 24 ਸੈਕਟਰ ਦੇ ਚੰਡੀਗੜ੍ਹ ਘਰ 'ਚ ਲੈ ਕੇ ਆਏ। ਫਿਰ ਉੱਥੋਂ ਇੱਕ ਮਤਲਬ ਵਿਸ਼ਾਲ ਕਾਫਲੇ ਦੇ ਰੂਪ ਦੇ ਵਿੱਚ ਉਹਨਾਂ ਨੂੰ ਉਸ ਤਰ੍ਹਾਂ ਲੈ ਕੇ ਗਏ। ਫਿਰ 25 ਸੈਕਟਰ ਦੇ ਸ਼ਮਸ਼ਾਨ ਘਾਟ ਦੇ ਵਿੱਚ ਉਹਨਾਂ ਦਾ ਉਸ ਰੋਹ ਰੀਤਾਂ ਦੇ ਅਨੁਸਾਰ ਅੰਤਿਮ ਸੰਸਕਾਰ ਹੋਇਆ। ਪਰ ਦੂਸਰੇ ਪਾਸੇ ਆਪਾਂ ਕੱਲ੍ਹ ਗੱਲ ਕਰ ਰਹੇ ਸੀਗੇ ਵੀ ਕਿ ਇਹਦੇ ਵਿੱਚ ਨਵਾਂ ਮੋੜ ਉਸ ਸਮੇਂ ਆ ਗਿਆ ਸੀ ਜਦੋਂ ਇੱਕ ASI ਸੰਦੀਪ ਕੁਮਾਰ ਨੇ ਰੋਹਤਕ ਦੇ ਵਿੱਚ ਜਿੱਥੇ ਤੈਨਾਤ ਸੀਗੇ ਉੱਥੋਂ ਦੇ ਹਵਾਲੇ ਨਾਲ ਇਹਨਾਂ ਦੇ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਉਂਦਿਆਂ, ਇਹਨਾਂ 'ਤੇ ਰਿਸ਼ਵਤਖੋਰੀ ਦੇ ਦੋਸ਼ ਲਾਉਂਦਿਆਂ, ਇਹਨਾਂ ਦੇ ਪਰਿਵਾਰ ਨੂੰ ਵਿੱਚ ਘੇਰੇ 'ਚ ਲੈਂਦਿਆਂ, ਹੈ ਨਾ, ਉਹਨਾਂ ਦੇ ਕਈ ਤਰ੍ਹਾਂ ਦੇ ਪੁਲਿਸ ਮਹਿਲਾ ਅਧਿਕਾਰੀਆਂ ਦੇ ਸ਼ੋਸ਼ਣ ਦੇ ਕਈ ਤਰ੍ਹਾਂ ਦੇ ਦੋਸ਼ ਲਾਉਂਦਿਆਂ ਉਹਨੇ ਆਪਣੀ ਵੀਡੀਓ ਵੀ ਜਾਰੀ ਕੀਤੀ ਸੀ। ਉਹਨੇ 4 ਪੰਨਿਆਂ ਦਾ ਆਪਣਾ ਇੱਕ ਸੁਸਾਈਡ ਨੋਟ ਵੀ ਜਾਰੀ ਕੀਤਾ ਸੀ, ਜਿਸ ਤੋਂ ਬਾਅਦ ਆਪਾਂ ਗੱਲ ਕਰ ਰਹੇ ਸੀ ਕਿ ਮਾਮਲਾ ਹੁਣ ਤਲਖੀ ਵਾਲਾ ਵੀ ਬਣ ਜਾਣਾ, ਤਣਾਅ ਵਾਲਾ ਵੀ ਬਣ ਜਾਣਾ, ਆਹਮੋ ਸਾਹਮਣਾ ਵੀ ਹੋ ਜਾਣਾ, ਜਦੋਂ ਕਿ ਅੱਜ ਵੀ ਕੁਝ ਲੋਕ ਕਹਿ ਰਹੇ ਸੀ ਕਿ ਵੀ ਇਹ ਵੀ ਜਾਂਚ ਦਾ ਵਿਸ਼ਾ ਹੋਣਾ ਚਾਹੀਦਾ ਕਿ ਜੇ ASI ਇਹ ਕਹਿ ਕੇ ਸੁਸਾਈਡ ਕਰ ਰਿਹਾ ਕਿ ਜੀ ਮੈਨੂੰ ਇਹ ਤੰਗ ਕਰਦੇ ਸੀ, ਮੈਨੂੰ ਓਪਰੇਸ਼ਨ ਕਰਦੇ ਸੀ, ਆਪ ਫਸਣ ਵਾਲੇ ਸੀ ਜੀ, ਇਸ ਲਈ ਸੁਸਾਈਡ ਕਰ ਗਏ। ਫਿਰ ਉਹਦੇ ਮਰ ਜਾਣ ਤੋਂ ਬਾਅਦ, ਉਹਨਾਂ ਦੇ ਸੁਸਾਈਡ ਤੋਂ ਬਾਅਦ ASI ਨੂੰ ਕਹਿੰਦਾ ਡਰ ਸੀ, ਫਿਰ ਉਹਨੇ ਕਿਹੜੇ ਪ੍ਰੈਸ਼ਰ 'ਚ ਸੁਸਾਈਡ ਕੀਤਾ? ਕੁਝ ਕਹਿੰਦੇ ਕਿ ਕਿਤੇ ਉਹ ਟੂਲ ਤਾਂ ਨਹੀਂ ਬਣ ਗਿਆ, ਕਿਤੇ ਉਹਨੂੰ ਹਥਿਆਰ ਵਜੋਂ ਵਰਤਾ ਨਹੀਂ ਲਿਆ? ਕਿਉਂਕਿ ਤੁਸੀਂ ਇਹ ਦੇਖੋ ਕਿ ਕੱਲ੍ਹ ਤੱਕ ਜਿਹੜੇ ਇਸ ਗੱਲ ਲਈ ਅੜਿਆ ਸੀ ਪਰਿਵਾਰ ਪੂਰਨ ਕੁਮਾਰ ਦਾ ਕਿ ਜਦੋਂ ਤੱਕ DGP ਦੀ ਛੁੱਟੀ ਨਹੀਂ ਹੁੰਦੀ, ਜਦੋਂ ਤੱਕ DGP ਦਾ FIR 'ਚ ਨਾਂ ਨਹੀਂ ਹੁੰਦਾ, ਤਦ ਤੱਕ ਅਸੀਂ ਕੁਛ ਨਹੀਂ ਕਰਨਾ। ਉਸ ASI ਦੇ ਸੁਸਾਈਡ ਤੋਂ ਬਾਅਦ ਤੁਰੰਤ ਰਾਤੋ ਰਾਤ ਸਾਰਾ ਕੁਝ ਬਦਲ ਗਿਆ, ਆਪਾਂ ਇਕੱਲੇ ਸ਼ੰਕੇ ਪ੍ਰਗਟਾ ਰਹੇ ਸੀ।
ਜੀ ਜੀ ਜੀ
ਸੋ ਅੱਜ ਪਰਿਵਾਰ ਕਹਿੰਦਾ ਜੀ ਸਾਨੂੰ ਚੰਡੀਗੜ੍ਹ ਪੁਲਿਸ 'ਤੇ ਯਕੀਨ ਹੈ ਜੀ, ਸਾਨੂੰ ਉਹਨੇ ਭਰੋਸਾ ਦਵਾਤਾ ਜੀ ਉਹ ਬਣਦੀ ਕਾਨੂੰਨੀ ਕਾਰਵਾਈ ਕਰੂਗਾ, ਇਸ ਲਈ ਅਸੀਂ ਸਹਿਮਤ ਹੋ ਗਏ। ਸੋ ਤੁਰੰਤ ਸਹਿਮਤੀ ਦਾ ਕੀ ਕਾਰਨ ਇਹ ਸੀ ਕਿ ਦੋ ਜਾਤ ਦੇ ਆਧਾਰ 'ਤੇ, ਮਤਲਬ ਕਿ ਭਾਈਚਾਰੇ ਦੇ ਆਧਾਰ 'ਤੇ ਉੱਤੇ ਕੋਈ ਟਕਰਾਅ ਨਾ ਹੋ ਜਾਵੇ, ਇਸ ਲਈ ਇਹ ਸਿਆਣਪ ਵਰਤੀ ਹੈ, ਜਾਂ ਇਹ ਨਵਾਂ ਪਹਿਲੂ ਜਿਹੜਾ ਉਹਨੇ ਸੁਸਾਈਡ ਕਰਨ ਲੱਗਿਆ ASI ਨੇ ਕਿਹਾ ਸੀਗਾ ਜੀ ਕਿ ਹੁਣ ਮੇਰੇ ਸੁਸਾਈਡ ਦੇ ਆਧਾਰ ਦੇ ਉੱਤੇ, ਹੈ, ਮਤਲਬ IPS ਅਧਿਕਾਰੀ ਪੂਰਨ ਕੁਮਾਰ ਦੀ ਪਤਨੀ 'ਤੇ ਪਰਚਾ ਹੋਵੇ, ਹੈ ਨਾ, ਅਤੇ ਉਹਨਾਂ ਦੇ ਪਰਿਵਾਰ ਨੇ ਵੀ ਫਿਰ ਉਹਦੀ ਲਾਸ਼ ਰੱਖ ਲਈ ਸੀ ਕਿ ਨਾ ਅਸੀਂ ਪੋਸਟਮਾਰਟਮ ਕਰਾਉਣਾ, ਨਾ ਅਸੀਂ ਦਾਹ ਸੰਸਕਾਰ ਕਰਨਾ ਜਦੋਂ ਤੱਕ ਪਰਚਾ ਨਹੀਂ ਹੁੰਦਾ। ਹੁਣ ਅੱਜ ਇੱਧਰ ਪੂਰਨ ਕੁਮਾਰ ਦਾ ਅੰਤਿਮ ਸੰਸਕਾਰ ਹੋ ਗਿਆ, ਉੱਧਰ ਉਸ ਸੁਸਾਈਡ ਵਾਲੇ ਆਧਾਰ ਦੇ ਉੱਤੇ, ਉਹਦੇ ਸੁਸਾਈਡ ਨੋਟ 'ਤੇ ਵੀਡੀਓ ਦੇ ਆਧਾਰ ਦੇ ਉੱਤੇ, ਹੈ, IPS ਅਧਿਕਾਰੀ ਪੂਰਨ ਕੁਮਾਰ ਦੀ ਜਿਹੜੀ IS ਅਫਸਰ ਹੈ ਮਹਿਲਾ, ਉਹਦੇ ਉੱਤੇ FIR ਹੋ ਗਈ ਹੈ। ਸੋ ਹੁਣ ਬੇਸ਼ੱਕ ਇਹ ਅਦਾਲਤ 'ਚ ਜਾ ਕੇ ਕੁਝ ਚਿਰਾਂ ਕਹਿੰਦੇ ਕਿ ਹੋ ਸਕਦਾ ਉਹ FIR ਨਾ ਟੀਕੇ ਬਾਅਦ 'ਚੋਂ, ਜਿਵੇਂ ਆਪਾਂ ਕਹਿੰਦੇ ਸੀ DGP 'ਤੇ ਨਾਂ ਤਾਂ ਸ਼ਾਮਿਲ ਕਰੋ ਜੇ ਸੁਸਾਈਡ 'ਚ ਹੈਗਾ, ਜੇ ਹੁਣ ਉਹਨੇ ਆਪਣੀ ਸੁਸਾਈਡ 'ਚ ਮੰਗ ਕੀਤੀ ਹੈ ਕਿ ਪਤਨੀ 'ਤੇ FIR ਕਰੋ ਤਾਂ ਤੁਸੀਂ ਤੁਰੰਤ ਕਰ ਰਹੇ ਹੋ, ਫਿਰ ਉਹ ਪੂਰਨ ਕੁਮਾਰ ਦੀ ਸੁਸਾਈਡ 'ਚ ਵੀ ਤਾਂ ਮੰਗ ਸੀ ਕਿ DGP ਨੇ ਸਾਰਾ ਕੁਝ, ਤਾਂ DGP ਦਾ ਨਾਂ ਸ਼ਾਮਿਲ ਕਿਉਂ ਨਹੀਂ ਗਾ?
ਜੀ
ਸਵਾਲ ਤਾਂ ਇਹ ਵੀ ਖੜਾ। ਸੋ ਇਸ ਲਈ ਇਸ ਤਰੀਕਾ ਕਾਰਨ ਨੂੰ, ਮਤਲਬ ਕਿ ਕਈ ਤਰ੍ਹਾਂ ਰਾਜਨੀਤਿਕ ਤੌਰ 'ਤੇ ਵੀ ਦੇਖ ਰਹੀਆਂ ਨੇ, ਅਤੇ ਆਉਂਦੇ ਸਮੇਂ 'ਚ ਕੋਈ ਹੋਰ ਮੋੜ ਵੀ ਲੈ ਸਕਦਾ। ਸੋ ਹੁਣ ਦੇਖਦੇ ਹਾਂ ਜੀ ਇਹ ਮਾਮਲਾ ਕਿੱਥੇ ਜਾ ਕੇ ਰੁਕੂਗਾ, ਫਿਲਹਾਲ ਇੱਕ ਚੈਪਟਰ ਬੰਦ ਹੋਇਆ ਤਾਂ ਦੂਆ ਖੁੱਲ੍ਹ ਗਿਆ।
ਅਤੇ ਦੀਪਕ ਜੀ, ਧਾਮੀ ਮੁੜ ਤੋਂ ਬਾਦਲ ਦਲ ਦੇ ਉਮੀਦਵਾਰ ਬਣ ਗਏ ਨੇ।
ਸੁਖਬੀਰ ਬਾਦਲ ਬਾਕਾਇਦਾ ਤੌਰ 'ਤੇ ਦੁਬਾਰਾ ਧਾਮੀ ਜੀ ਨੂੰ ਮਨਾਉਣ 'ਚ ਕਾਮਯਾਬ ਹੋ ਗਏ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇਸ ਮੌਕੇ SGPC ਦੇ ਪ੍ਰਧਾਨ ਨੇ, ਅਤੇ ਆਪਾਂ ਲੰਘੇ ਦਿਨ ਗੱਲ ਕਰਕੇ ਹਟੇ ਹਾਂ ਕਿ ਦੁਬਾਰਾ 2 ਦਸੰਬਰ ਨੂੰ ਇਜਲਾਸ ਸੱਦ ਲਿਆ ਗਿਆ, ਮਤਲਬ ਹੈ, ਅਤੇ ਜੇ ਉਸ ਦਿਨ ਆਮ ਇਜਲਾਸ ਹੋਏਗਾ ਤਾਂ ਉਹਦੇ ਵਿੱਚ ਤੈਅ ਆ ਕੇ ਜੀ ਫਿਰ ਨਵੇਂ ਪ੍ਰਧਾਨ ਦੀ ਚੋਣ ਵੀ ਹੋਣੀ ਹੈ, ਹੈ, ਅਤੇ ਉਹਦੇ ਨਾਲ ਨਾਲ ਮਤਲਬ ਕਿ ਸੀਨੀਅਰ ਮੀਤ ਪ੍ਰਧਾਨ, ਕੁਝ ਅਹੁਦੇਦਾਰ, ਉਹ ਸਾਰੇ ਚੁਣ ਹੋਣੇ ਨੇ। ਸੋ ਇਸ ਲਈ ਇਹ ਲਗਭਗ ਤੈਅ ਹੈ ਜੀ ਕਿ ਮੁੜ ਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਦੋਂ 3 ਨਵੰਬਰ ਨੂੰ ਆਮ ਇਜਲਾਸ ਹੋਏਗਾ SGPC ਦਾ, ਤਾਂ ਉਹਦੇ ਵਿੱਚ ਮੁੜ ਕੇ ਉਹੀ ਉਮੀਦਵਾਰ ਹੋਣਗੇ, ਔਰ ਉਹਨਾਂ ਦੀ ਜਿੱਤਣ ਦੀ ਸੰਭਾਵਨਾ ਵੀ ਅਜੇ ਬਣੀ ਹੋਈ ਹੈ।
ਜੀ
ਵੈਸੇ ਸਰੋਤਿਆਂ ਨੂੰ ਧਿਆਨ 'ਚ ਹੋਏਗਾ ਕਿ ਜਦੋਂ ਜਥੇਦਾਰ ਸਾਹਿਬਾਨ ਨਾਲ ਵਿਵਾਦ ਹੋਇਆ ਸੀ ਤਦ ਧਾਮੀ ਸਾਹਿਬ ਵੀ ਇੱਕ ਵਾਰ ਲਾਂਭੇ ਹੋ ਗਏ ਸੀ, ਅਤੇ ਉਹ ਘਰੇ ਜਾ ਕੇ ਬੈਠ ਗਏ ਸੀ, ਕਈ ਪੰਥਕ ਧਿਰਾਂ ਪੰਥਕ ਨੁਮਾਇੰਦੇ ਖੁਦ ਜਥੇਦਾਰ ਸਾਹਿਬਾਨ ਤੱਕ ਉਹਨਾਂ ਨੂੰ ਮਨਾਉਣ ਗਏ ਸੀ, ਧਾਮੀ ਸਾਹਿਬ ਨਹੀਂ ਮੰਨੇ, ਪਰ ਸੁਖਬੀਰ ਦੇ ਮਨਾਇਆ ਮੰਨ ਗਏ ਸੀ।
ਜੀ
ਅਤੇ ਸੁਖਬੀਰ ਨੂੰ ਉਹਨਾਂ ਨੂੰ ਲਿਆਉਣ ਦਾ ਫਾਇਦਾ ਵੀ ਹੋਇਆ ਕਿ ਕਿੰਨੇ ਮਾਮਲੇ, ਗਿਆਨੀ ਕੁਲਦੀਪ ਸਿੰਘ ਗੜਗੱਜ ਵਾਲਾ ਮਾਮਲਾ ਜਿਹਦੇ ਨਾਲ ਖੁਦ ਵੀ ਧਾਮੀ ਸਹਿਮਤ ਨਹੀਂ ਸੀ, ਤਾਂ ਵੀ ਉਹ ਮਾਮਲਾ ਹੌਲੀ ਹੌਲੀ ਠੰਡਾ ਹੁੰਦਾ ਹੋਇਆ, ਰੈਲਾ ਜਿਹਾ ਹੋ ਗਿਆ, ਹੁਣ ਚੱਲੀ ਜਾ ਰਿਹਾ ਕੰਮ, ਹੈ ਨਾ। ਤਖ਼ਤ ਸਾਹਿਬ ਨਾਲ, ਮਤਲਬ ਕਿ ਪਟਨਾ ਸਾਹਿਬ ਨਾਲ ਮਸਲਾ ਉਪਰਿਆ, ਉਹਨੂੰ ਵੀ ਸੈਟਲ ਕੀਤਾ, ਹੋਰ ਸਾਰੇ ਮਸਲੇ, ਬਾਦਲਾਂ ਦੇ ਆਪਣੇ 2 ਦਸੰਬਰ ਵਾਲੇ ਫੈਸਲਿਆਂ ਨੂੰ ਨਾ ਮੰਨਣ ਵਾਲੇ ਮਸਲੇ, ਕਾਫੀਆਂ ਨੂੰ ਠੰਡਾ ਕੀਤਾ, ਅਤੇ ਕਈ ਧਿਰਾਂ ਧਾਮੀ ਕਰਕੇ ਕਹਿੰਦੇ ਚੁੱਪ ਤੁਰੀਆਂ ਆਉਂਦੀਆਂ ਨੇ। ਇਸ ਲਈ ਸੁਖਬੀਰ ਬਾਦਲ ਲੱਗਦਾ ਸੀ ਕਿ ਇਹ ਤੋਂ ਭਰੋਸੇਯੋਗ ਬੰਦਾ ਨਹੀਂ ਮਿਲਣਾ, ਇਸ ਲਈ ਇਹਨਾਂ ਨੂੰ ਰੱਖਣਾ ਜ਼ਰੂਰੀ ਹੈ। ਕਹਿੰਦੇ ਸੰਪਰਕ ਸਾਧਿਆ ਦੁਆਰਾ, ਅਤੇ ਧਾਮੀ ਸਾਹਿਬ ਨੇ ਕਿਹਾ ਜੀ ਕਿ ਆਪਣੇ ਨਾਲ ਵਾਅਦਾ ਇਹੀ ਸੀਗਾ ਕਿ ਇਸ ਸਮਾਂ ਲੰਘਾ ਦਿਓ, ਅਗਲੀ ਵਾਰ ਨਹੀਂ, ਅਤੇ ਕਹਿੰਦੇ ਜੀ ਬਾਦਲਾਂ ਨੇ ਮਨਾਉਣ 'ਚ ਸੁਖਬੀਰ ਬਾਦਲ ਕਾਮਯਾਬ ਹੋ ਗਏ। ਧਾਮੀ ਸਾਹਿਬ ਜਦੋਂ ਕਿ ਦੁਬਾਰਾ ਨਹੀਂ ਚਾਹੁੰਦੇ ਸੀਗੇ, ਪਰ ਤੈਅ ਹੈ ਲਗਭਗ ਕਿ ਜਦੋਂ ਉਸ ਦਿਨ 3 ਦਸੰਬਰ ਨੂੰ ਆਮ ਇਜਲਾਸ ਹੋਏਗਾ, ਬਾਦਲ ਧਿਰ ਦੇ ਉਮੀਦਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣਗੇ। ਪਰ ਤਰਨ ਤਾਰਨ ਦੇ ਵਿੱਚ ਪੰਥਕ ਧਿਰਾਂ ਇੱਕ ਉਮੀਦਵਾਰ ਦੇ ਨਾਂ 'ਤੇ ਇਕੱਠੀਆਂ ਨੇ, ਯਾਨੀ ਹਰਪ੍ਰੀਤ ਸਿੰਘ ਵਾਲੀ ਧਿਰ ਵੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ, ਹੈ ਤੇ ਨਵਾਂ ਬਣਿਆ ਅਕਾਲੀ ਦਲ ਜਿਹੜਾ ਮਤਲਬ ਕਿ ਅੰਮ੍ਰਿਤਪਾਲ ਦੇ ਹਵਾਲੇ ਨਾਲ ਹੈ ਨਾ ਉਹ ਵੀ। ਸੋ ਇਸ ਲਈ ਉਹ ਸਾਰੀਆਂ ਧਿਰਾਂ ਕੀ SGPC ਦੀ ਪ੍ਰਧਾਨਗੀ ਦੀ ਚੋਣ 'ਚ ਵੀ ਸਾਂਝਾ ਉਮੀਦਵਾਰ ਖੜਾ ਕਰਨਗੀਆਂ ਜਾਂ ਉਹ ਵੱਖੋ ਵੱਖ ਉਮੀਦਵਾਰ ਖੜਾ ਕਰਨਗੀਆਂ ਜਾਂ ਇਹ ਚੋਣ 'ਚ ਨਹੀਂ ਪੈਣਗੀਆਂ ਕਿਉਂਕਿ ਮੂਹਰੇ ਤਰਨ ਤਾਰਨ ਦੀ ਚੋਣ ਦਿਖਦੀ ਹੈ ਉਹਨਾਂ ਨੂੰ। ਸੋ ਇਸ ਲਈ ਇਹ ਦੇਖਣ ਵਾਲੀ ਗੱਲ ਹੋਊਗੀ ਕਿ ਕੀ ਇਸ ਵਾਰ ਕੋਈ ਚੈਲੰਜ ਕਰੂਗਾ
ਜੀ
ਜਾਂ ਇਕੱਲੇ ਧਾਮੀ। ਪਰ ਧਾਮੀ ਕਹਿੰਦੇ ਲਗਭਗ ਤਾਂ ਹੈ ਜੀ ਬਾਦਲਾਂ ਦੇ ਉਮੀਦਵਾਰ ਧਾਮੀ ਸਾਹਿਬ ਹੀ ਹੋਣਗੇ।
ਦੀਪਕ ਜੀ, ਅੱਜ ਇੱਕ ਹੋਰ ਦੁਖਦਾਈ ਖਬਰ ਪਤਾ ਲੱਗੀ, ਪੰਕਜ ਧੀਰ ਜਿਨ੍ਹਾਂ ਨੇ ਕਿ ਦਾਨਵੀਰ ਕਰਨ ਦੀ ਭੂਮਿਕਾ ਨਿਭਾਈ ਸੀ, ਉਹਨਾਂ ਦਾ ਦੇਹਾਂਤ ਹੋ ਗਿਆ ਜੀ, ਕੈਂਸਰ ਨਾਲ ਪੀੜਿਤ ਸਨ।
ਬਿਲਕੁਲ ਜੀ ਵਿਜੇ ਜੀ, 68 ਸਾਲ ਦੀ ਉਮਰ ਸੀ ਪੰਕਜ ਧੀਰ ਹੋਰਾਂ ਦੀ ਅਤੇ ਲੰਬੇ ਸਮੇਂ ਤੋਂ ਕੈਂਸਰ ਤੋਂ ਪੀੜਿਤ ਸਨ। ਅਤੇ ਅੱਜ ਉਹਨਾਂ ਦਾ ਜਦੋਂ ਸਵੇਰੇ ਮਤਲਬ ਕਿ ਮੌਤ ਦੀ ਖਬਰ ਆਈ ਤਾਂ ਸਮੁੱਚੇ ਫਿਲਮੀ ਜਗਤ 'ਚ ਜਾਂ ਜਿਨ੍ਹਾਂ ਨੇ ਉਹਨਾਂ ਨੂੰ ਵੱਖ ਵੱਖ ਫਿਲਮਾਂ ਦੇ ਵਿੱਚ ਦੇਖਿਆ ਜਾਂ ਵੱਖ ਵੱਖ ਸੀਰੀਅਲ 'ਚ ਦੇਖਿਆ, ਦੂਰਦਰਸ਼ਨ ਦੇ ਸੀਰੀਅਲ 'ਚ ਚਾਹੇ ਉਹ ਚੰਦਰਕਾਂਤਾ, ਖਾਸ ਕਰਕੇ ਜਿਹੜਾ ਮਤਲਬ ਮਹਾਂਭਾਰਤ ਦੇ ਵਿੱਚ ਉਹਨਾਂ ਦਾ ਕਰਨ ਦਾ ਰੋਲ ਸੀਗਾ ਉਸ ਨੂੰ ਲੈ ਕੇ ਉਹਨਾਂ ਨੂੰ ਬਹੁਤ ਮਕਬੂਲੀਅਤ ਮਿਲੀ। ਸੋ ਉਸ ਤੋਂ ਬਾਅਦ ਫਿਰ ਮਤਲਬ ਕਿ ਅੱਜ ਫਿਲਮ ਜਗਤ ਦੇ ਲੋਕ, ਖਾਸ ਕਰ ਮਹਾਂਭਾਰਤ ਦੇ ਵਿੱਚ ਵੱਖ ਵੱਖ ਰੋਲ ਨਿਭਾਉਣ ਵਾਲੇ ਲੋਕ ਵੱਡੀ ਗਿਣਤੀ 'ਚ ਉਹਨਾਂ ਦੇ ਉੱਥੇ ਇਕੱਤਰ ਹੋਏ ਅਤੇ ਅੱਜ ਉਹਨਾਂ ਦੇ ਬੇਟੇ ਨੇ ਮੁੱਖ ਅਗਨੀ ਦਿੱਤੀ ਅਤੇ ਅੰਤਿਮ ਸੰਸਕਾਰ ਹੋਇਆ। ਈਵਨ ਸਲਮਾਨ ਖਾਨ ਵਰਗੇ ਕਲਾਕਾਰ ਵੀ ਉੱਥੇ ਮੌਜੂਦ ਰਹੇ ਅਤੇ ਉਹ ਵੀ ਉੱਥੇ ਉਦਾਸ ਅਤੇ ਗਮਹੀਨ ਨਜ਼ਰ ਆਏ। ਦੇਖੋ ਮਹਾਂਭਾਰਤ ਦੇ ਵਿੱਚ ਕਰਨ ਦਾ ਰੋਲ, ਮਤਲਬ ਜੇ ਤੁਸੀਂ ਵੈਸੇ ਵੀ ਮਹਾਂਭਾਰਤ ਨੂੰ ਪੜ੍ਹੋ ਤਾਂ ਉਹਦੇ ਵਿੱਚ ਕਰਨ ਦਾ ਪਾਂਡਵਾਂ ਵਾਲੇ ਪਾਸੇ ਤੁਸੀਂ ਜੇ ਖੜੇ ਆਪਣੇ ਆਪ ਨੂੰ ਦੇਖਦੇ ਹੋ ਤਾਂ ਵੀ ਤੁਹਾਨੂੰ ਪਸੰਦਾ ਆਉਂਦਾ ਮਤਲਬ, ਹੈ ਨਾ ਉਹ ਤਾਂ ਵੀ, ਕਿਉਂਕਿ ਦੁਨੀਆਂ ਦੇ ਵਿੱਚ ਦੋਸਤੀ ਦੀ ਜੇ ਮਿਸਾਲ ਦੇਣੀ ਹੋਵੇ ਤਾਂ ਕਰਨ ਤੋਂ ਢੁੱਕਵੀਂ ਕੋਈ ਮਿਸਾਲ ਨਹੀਂ ਹੈ।
ਜੀ
ਕਰਨ ਬਾਰ ਬਾਰ ਦੁਰਯੋਧਨ ਨੂੰ ਕਹਿੰਦਾ ਸੀਗਾ ਕਿ ਤੂੰ ਗਲਤ ਹੈ ਪਰ ਮੈਂ ਤੇਰਾ ਦੋਸਤ ਹਾਂ, ਇਸ ਲਈ ਦੋਸਤੀ ਦੇ ਨਾਤੇ ਮੈਂ ਤੇਰਾ ਲੜੂੰਗਾ। ਮਤਲਬ ਅੰਜਾਮ ਜਾਣਦਿਆਂ ਹੋਇਆਂ ਵੀ ਉਸ ਪਾਸੇ ਖੜਨਾ, ਇਹ ਸਮਝ ਜਾਣਦਿਆਂ ਹੋਇਆਂ ਵੀ ਇੱਕ ਦੋਸਤੀ ਨਿਭਾਉਣ ਲਈ, ਇੱਕ ਵਾਅਦਾ ਨਿਭਾਉਣ ਲਈ ਖੜਨਾ, ਇਹ ਤੋਂ ਵੱਡੀ ਕੋਈ ਉਦਾਹਰਨ ਨਹੀਂ ਹੈ। ਅਤੇ ਦਾਨਵੀਰ ਕਰਨ ਵਜੋਂ ਤੁਹਾਨੂੰ ਜਾਣਿਆ ਜਾਂਦਾ ਸੀਗਾ ਕਿ ਉਹਨਾਂ ਨੇ ਆਪਣਾ ਮਤਲਬ ਕਿ ਉਹ ਜਿਹੜਾ ਉਹਨੂੰ ਕਬਚ ਮਿਲਿਆ ਸੀ
ਕਹਿੰਦੇ
ਕਿ ਉਹ ਵੀ ਤੱਕ ਉਤਾਰ ਕੇ ਦੇ ਦਿੱਤਾ ਸੀਗਾ, ਘਰ ਦੀਆਂ ਚਕਾਠਾਂ ਤੱਕ ਜੇ ਪੱਟ ਕੇ ਦੇਣੀਆਂ ਪਈਆਂ ਉਹ ਵੀ ਦਿੰਦੇ ਸੀ। ਸੋ ਇਸ ਲਈ ਪੰਕਜ ਧੀਰ ਨੂੰ ਉਸ ਸਾਂਚੇ 'ਚ ਫਿੱਟ ਦੇਖਿਆ ਜਾਂਦਾ ਸੀ, ਉਹਨਾਂ ਦਾ ਚਿਹਰਾ ਸਾਹਮਣੇ ਆਉਂਦੇ ਹੀ ਲੋਕ ਉਹ ਸਾਰਾ ਕੁਝ ਚੇਤੇ ਕਰਦੇ ਸੀ। ਅੱਜ ਉਸ ਦੌਰ ਤੋਂ ਲੈ ਕੇ ਅੱਜ ਦੇ ਦੌਰ ਤੱਕ ਦੇ ਕਿੰਨੇ ਲੋਕਾਂ ਲਈ ਇਹ ਪੀੜਦਾਇਕ ਖਬਰ ਹੈ ਜੀ।
ਅਤੇ ਦੀਪਕ ਜੀ, ਇੱਕ ਇਹ ਦੱਸਿਓ, ਗੁਰੂ ਨਾਨਕ ਸਿੰਘ ਚਡੂਨੀ ਨੇ ਅਧਿਕਾਰੀ ਦੇ ਥੱਪੜ ਜੜ ਦਿੱਤਾ ਜੀ, ਪੁਲਿਸ ਅਧਿਕਾਰੀ ਦੇ ਥੱਪੜ ਮਾਰਿਆ ਉਹਨਾਂ ਨੇ?
ਨਹੀਂ, ਮੰਡੀ ਬੋਰਡ ਨਾਲ ਸੰਬੰਧਿਤ ਸੀਗਾ ਮਾਮਲਾ ਜੀ। ਹਾਂਜੀ, ਅੱਜ ਉੱਥੇ ਮਤਲਬ ਝੋਨੇ ਦਾ ਜਿਹੜੀ ਖਰੀਦ ਨਹੀਂ ਸਹੀ ਹੋ ਰਹੀ ਨਾ, ਉਹਨੂੰ ਲੈ ਕੇ ਮਤਲਬ ਕਿ ਉਹ ਲਗਾਤਾਰ ਕਿਸਾਨ ਜਥੇਬੰਦੀਆਂ ਪ੍ਰਦਰਸ਼ਨ ਕਰ ਰਹੀਆਂ ਸੀ, ਜਿਹਨੂੰ ਲੈ ਕੇ ਮਤਲਬ ਕਿਸਾਨ ਆਗੂ ਰੂਨੀ ਆਪਣੀਆਂ ਡਲੀਆਂ ਭਰ ਕੇ ਕੁਰਕਸ਼ੇਤਰ ਦਾ ਜਿਹੜਾ ਮਿੰਨੀ ਸਕੱਤਰੇਤ ਹੈ ਉਹਦੇ ਬਾਹਰ ਇਕੱਤਰ ਹੋਏ ਸੀਗੇ ਅਤੇ ਉੱਥੇ ਪ੍ਰਦਰਸ਼ਨ ਕਰ ਰਹੇ ਸੀ। ਅਤੇ ਉਸ ਦੌਰਾਨ ਮਤਲਬ ਉਹਨਾਂ ਦੀ ਬਹਿਸ ਵੀ ਹੁੰਦੀ ਹੈ, ਉਹ ਟਰੈਲੀ ਤੋਂ ਥੱਲੇ ਆਉਂਦੇ ਨੇ ਅਤੇ DFSC ਜਿਹੜਾ ਅਧਿਕਾਰੀ ਸੀਗਾ ਉਸ ਨੂੰ ਉਹ ਥੱਪੜ ਚੜ ਦਿੰਦੇ ਨੇ, ਜਦੋਂ ਕਿ ਉਹ ਅੱਜ ਫਸਲ ਦੀ ਬਰਬਾਦੀ ਨੂੰ ਲੈ ਕੇ, ਉਹਦੀ ਸਹੀ ਖਰੀਦ ਹੋਣ ਨੂੰ ਨਾ ਲੈ ਕੇ ਉਹਨਾਂ ਦੀ ਅੱਖਾਂ ਵੀ ਭਰ ਆਈਆਂ, ਉਹ ਰੋਂਦੇ ਵੀ ਨਜ਼ਰ ਆਏ ਅਤੇ ਉਸ ਪੀੜ ਦੇ ਵਿੱਚੋਂ ਵੀ ਸ਼ਾਇਦ ਇਹ ਘਟਨਾਕ੍ਰਮ ਵਾਪਰੀ ਕਿ ਅੱਗਿਓਂ ਅਫਸਰਾਂ ਨੇ ਕੋਈ ਹੱਲ ਕੱਢਣ ਦੀ ਬਜਾਏ ਬਹਿਸਬਾਜ਼ੀ ਹੋਈ। ਅਤੇ ਉਹ ਤੋਂ ਬਾਅਦ 20 ਦੇ ਕਰੀਬ ਕਿਸਾਨ ਆਗੂਆਂ ਨੂੰ ਸਨੇ ਚੰਡੂਨੀ ਥਾਣੇ ਲਿਜਾਂਦਾ ਗਿਆ, ਪੁਲਿਸ ਨੇ ਆਪਣੀ ਹਿਰਾਸਤ 'ਚ ਲੈ ਲਿਆ ਅਤੇ ਕਿਸਾਨ ਜਥੇਬੰਦੀਆਂ ਨੇ ਵੱਡੀ ਗਿਣਤੀ 'ਚ ਥਾਣੇ ਦਾ ਘਿਰਾਓ ਕਰ ਲਿਆ। ਸੁਣ ਕੁਝ ਧਿਰਾਂ ਇਸ ਨੂੰ ਇਸ ਨਜ਼ਰੀ ਤੋਂ ਵੀ ਦੇਖ ਰਹੀਆਂ ਨੇ ਕਿ ਆਗੂ ਆਪੇ ਤੋਂ ਬਾਹਰ ਹੋਇਆ, ਇਹ ਸ਼ੋਭਦਾ ਨਹੀਂ ਗਾ ਕਿ ਤੁਸੀਂ ਮੌਕੇ ਦੇ ਇੱਕ ਅਧਿਕਾਰੀ ਨਾਲ ਅਜਿਹਾ ਵਿਵਹਾਰ ਕਰੋ। ਤੁਸੀਂ ਤਰਕ ਅਧਾਰਤ ਬਹਿਸ ਕਰਨੀ ਆ, ਕਰੋ, ਕੋਈ ਚਰਚਾ ਕਰਨੀ ਆ, ਕਰੋ, ਮੈਮੋਰੈਂਡਮ ਦੇਣਾ ਦਿਓ, ਪ੍ਰਦਰਸ਼ਨ ਕਰਨਾ ਦਿਓ, ਪਰ ਇਹ ਹੱਥੋਂ ਪਾਈ ਦੀ ਨੌਬਤ ਨਹੀਂ। ਪਰ ਦੂਸਰੇ ਪਾਸੇ ਕੁਝ ਧਿਰਾਂ ਦਾ ਇਹ ਵੀ ਕਹਿਣਾ ਕਿ ਸਰਕਾਰਾਂ ਨੂੰ ਸੋਚਣਾ ਚਾਹੀਦਾ ਕਿ ਮਤਲਬ ਜਦੋਂ ਬੰਦੇ ਦੀ ਕੋਈ ਬੱਸ ਨਹੀਂ ਚੱਲਦਾ ਫਿਰ ਅਜਿਹੀ ਘਟਨਾ ਵਾਪਰਦੀ ਹੈ, ਇਸ ਲਈ ਉਹਦੇ ਪਿੱਛੇ ਕਿੰਨੀ ਪੀੜ ਹੋਊਗੀ, ਇਸ ਲਈ ਇਹਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਦੇਖਦੇ ਹਾਂ ਜੀ, ਬੈਠਕਾਂ ਦਾ ਦੌਰ ਸ਼ਾਮ ਦਾ ਜਿੱਦਾਂ ਚੱਲ ਰਿਹਾ ਜਦ ਇਹ ਘਟਨਾ ਸਾਹਮਣੇ ਆਈ ਹੈ, ਪਰ ਇਸ ਨੇ ਇੱਕ ਵਾਰ ਫਿਰ ਇਹ ਸਵਾਲ ਜ਼ਰੂਰ ਸਾਹਮਣੇ ਲਿਆ ਖੜਾ ਕੀਤਾ ਕਿ ਕਿਸਾਨ 6 ਮਹੀਨਿਆਂ ਵਾ ਜਿਹੜੀ ਫਸਲ ਤਿਆਰ ਕਰਕੇ ਲੈ ਕੇ ਜਾਂਦਾ ਉਸ ਦਾ ਸਹੀ ਮੁੱਲ ਅਜੇ ਵੀ ਨਹੀਂ ਪੈਂਦਾ, ਜਦੋਂ ਕਿ ਉਹ ਸੂਬੇ 'ਚ ਆਪਾਂ ਝੋਨੇ ਦੀ ਖਰੀਦ ਦੀ ਗੱਲ ਕਰ ਰਹੇ ਜਿੱਥੇ MSP ਦੀ ਖਰੀਦ ਦੇ ਦਮ ਭਰੇ ਜਾਂਦੇ, ਪਰ ਅਜੇ ਤੱਕ ਕੇਂਦਰੀ ਏਜੰਸੀਆਂ ਆਈਆਂ ਨਹੀਂ ਆ। ਉਹਦਾ ਨਤੀਜਾ ਫਿਰ ਇਹ ਹੈ ਕਿ ਪ੍ਰਾਈਵੇਟ ਪਲੇਅਰ ਆਪਣੇ ਹਿਸਾਬ ਨਾਲ ਖੇਡ ਰਿਹਾ ਅਤੇ ਖਰੀਦ ਸਹੀ ਨਹੀਂ ਹੋ ਰਹੀ। ਪੰਜਾਬ ਦੇ ਵਿੱਚ ਨਰਮਾ ਰੁਲ ਰਿਹਾ, ਬਾਸਮਤੀ ਰੁਲ ਰਹੀ ਹੈ ਅਤੇ ਹੁਣ ਆ ਇਹਦੀਆਂ ਝੋਨੇ ਦੀਆਂ ਵੀ ਕਿਸਮਾਂ ਜਿਹੜੀਆਂ, ਵੈਸੇ 15 ਤਰੀਕ ਤੋਂ ਸੀਗਾ ਕਿ ਅੱਜ ਤੋਂ ਕੇਂਦਰੀ ਏਜੰਸੀਆਂ ਆ ਜਾਣਗੀਆਂ, ਸ਼ਾਇਦ ਅੱਜ ਤੋਂ ਬਾਅਦ ਕੱਲ੍ਹ ਤੋਂ ਪ੍ਰਕਿਰਿਆ ਠੀਕ ਹੋਣੀ ਸ਼ੁਰੂ ਹੋ ਜਾਵੇ, ਪਰ ਬਹੁਤ ਦਿੱਕਤਾਂ ਖੜੀਆਂ ਨੇ ਜੀ ਅਜੇ।
ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ ਜੀ, ਮਿਹਰਬਾਨੀ, ਸਤਿ ਸ਼੍ਰੀ ਅਕਾਲ।
ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ,
ਥੈਂਕ ਯੂ।